ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਵਾਹਿਗੁਰੂ ਸਤਨਾਮ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ, ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ, ਜੇ ਸੌ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ, ਮੇਰਾ ਅੰਤਰ ਲੋਚਾ, ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ, ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ, ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੇ, ਜੇ ਸੌ ਭੋਜਨ ਮੈਂ ਨੀਰੇ, ਮੇਰਾ ਮਨ ਤਨ ਪ੍ਰੇਮ ਭਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ, ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੇ, ਜੇ ਸੋ ਭੋਜਨ ਮੈਂ ਨੀਰੇ, ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ, ਸੈਭੰ ਗੁਰਪ੍ਰਸਾਦ, ਬੇਸ਼ੁਮਾਰ ਅਥਾ ਅਗਨਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਜੋ ਪਾਵਨ ਪਵਿੱਤਰ ਅਸਥਾਨ ਮੰਜੀ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਨਿਤਾ ਪ੍ਰਤੀ ਦੀ ਨਿਯਮਾਵਲੀ ਦੇ ਅਨੁਸਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਜੋ ਸ਼੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਕਥਾ ਸਰਵਣ ਕਰਨ ਵਾਸਤੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਆਓ, ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ, ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼੍ਰੀ ਮੁੱਖ ਵਾਕ ਰਾਗ ਵਡਹੰਸ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 564 ਅੰਗ 'ਤੇ ਦਰਜ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਨੇ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਾਸ ਹਮੇਸ਼ਾ ਇਹ ਬੇਨਤੀ ਬਾਰ ਬਾਰ ਕਰਦਾ ਹੈ ਕਿ ਅਗਰ ਸਾਨੂੰ ਗੁਰੂ ਮਹਾਰਾਜ ਦੇ ਜਿਹੜਾ ਗੁਰਬਾਣੀ ਦਾ ਸਰੂਪ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ, ਅਗਰ ਸਾਨੂੰ ਪਾਠ ਦੀਦਾਰ ਕਰਨ ਦਾ ਸੁਭਾਅ ਬਣ ਜਾਏ, ਅਸੀਂ ਕੇਵਲ ਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ। ਪਾਠ ਦੀਦਾਰ ਹੈ ਜਦੋਂ ਅਸੀਂ ਬਾਣੀ ਪੜ੍ਹਾਂਗੇ। ਬਾਣੀ ਪੜ੍ਹਦਿਆਂ ਮੂਲ ਮੰਤਰ ਦਾ ਇਹ ਆਕਾਰ, ਇਹ ਸਵਰੂਪ ਬਾਰ ਬਾਰ ਸਾਡੇ ਸਾਹਮਣੇ ਆਵੇਗਾ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਦਰਪਣ ਤਿਆਰ ਕੀਤਾ ਹੈ, ਤਾਂ ਇੱਕ ਗੱਲ ਉਹਨਾਂ ਨੇ ਲਿਖੀ ਹੈ ਕਿ ਮੈਂ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਸੀ, ਜਦੋਂ ਸਮਾਂ ਬਣਦਾ ਸੀ ਮੈਂ ਖਾਲਸਾ ਕਾਲਜ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਬਣੇ ਹੈ ਉੱਥੇ ਜਾ ਕੇ ਗੁਰਬਾਣੀ ਦਾ ਪਾਠ ਕਰਦਾ ਸੀ। ਸ਼ਾਇਦ ਆਪ ਜੀ ਜਾਣਦੇ ਹੋਵੋ ਕਿ ਉਹ ਇੱਕ ਹਿੰਦੂ ਪਰਿਵਾਰ ਦੇ ਬੱਚੇ ਸਨ। ਪਿੰਡ ਦੇ ਵਿੱਚ ਰਹਿੰਦਿਆਂ ਸਿੱਖੀ ਦੀ ਜਾਗ ਲੱਗੀ, ਸਿੱਖ ਬਣੇ, ਪਰ ਗਰੀਬੀ ਨੇ ਪੜ੍ਹਾਈ ਛਡਾ ਦਿੱਤੀ। ਅਖੀਰ ਗੁਰਦੁਆਰੇ ਦੇ ਵਿੱਚ ਬਤੌਰ ਗ੍ਰੰਥੀ ਸਿੰਘ ਸੇਵਾ ਕਰਦਿਆਂ ਪੜ੍ਹਾਈ ਪੂਰੀ ਕੀਤੀ, ਫਿਰ ਉਹ ਖਾਲਸਾ ਕਾਲਜ ਪ੍ਰੋਫੈਸਰ ਲੱਗੇ, ਪਰ ਜਿਸ ਪੌੜੀ ਤੋਂ ਉਹ ਇਸ ਮੁਕਾਮ 'ਤੇ ਪੁੱਗੇ ਸਨ ਉਹਨਾਂ ਨੇ ਉਹਦੇ ਵਾਲੇ ਪਾਸੇ ਪਿੱਠ ਨਹੀਂ ਕੀਤੀ, ਹਮੇਸ਼ਾ ਆਪਣਾ ਮੁੱਖ ਰੱਖਿਆ। ਪਾਠ ਕਰਦਿਆਂ ਕਰਦਿਆਂ ਜਦੋਂ ਪਾਠ ਦੀਦਾਰ ਦੇ ਵਿੱਚ ਇੱਕ ਸਵਾਲ ਅੱਖਾਂ ਦੇ ਸਾਹਮਣੇ ਆਇਆ ਕਿ ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਅਕਸ਼ਰ ਜਿਹੜਾ ਹੈ ਉਹ ਕਈ ਕਈ ਵਾਰੀ ਆਉਂਦਾ ਹੈ, ਕਦੇ ਉਹਦਾ ਆਖਰੀ ਅਕਸ਼ਰ ਮੁਕਤਾ ਹੁੰਦਾ ਹੈ, ਕਦੇ ਸਿਹਾਰੀ ਹੁੰਦੀ ਹੈ, ਕਦੇ ਔਂਕੜ ਆਉਂਦੀ ਹੈ। ਹੁਣ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਹੁਣ ਦੇਖੋ ਨਾ, ਇੱਕੋ ਹੀ ਪੰਕਤੀ ਵਿੱਚ ਆਹਰ ਸ਼ਬਦ ਦੋ ਵਾਰੀ ਆ ਗਿਆ। ਹੁਣ ਜਿੱਤ ਆਹਰ ਜਗ ਉਧਰ ਹੈ, ਹੁਣ ਅਗਲੀ ਪੰਕਤੀ ਵਿੱਚ ਫਿਰ ਆ ਗਿਆ। ਉਹ ਕਹਿੰਦੇ ਇਸ ਗੱਲ ਨੇ ਮੈਨੂੰ ਸੋਚਣ ਵਾਸਤੇ, ਚਿੰਤਨ ਕਰਨ ਵਾਸਤੇ ਮਜਬੂਰ ਕੀਤਾ ਕਿ ਇਹ ਜਿਹੜਾ ਗੁਰਬਾਣੀ ਦੇ ਵਿੱਚ ਅਕਸ਼ਰਾਂ ਦਾ ਸਰੂਪ ਦਾ ਭੇਦ ਹੈ, ਇਹਦਾ ਕੋਈ ਮਾਇਨਾ ਕੋਈ ਅਰਥ ਹੋਵੇਗਾ। ਉਸਨੇ ਫਿਰ ਗੁਰਬਾਣੀ ਗ੍ਰਾਮਰ ਨੂੰ, ਗੁਰਬਾਣੀ ਵਿਆਕਰਨ ਨੂੰ ਜਨਮ ਵੀ ਦਿੱਤਾ, ਜਿੱਥੇ ਪ੍ਰੋਫੈਸਰ ਸਾਹਿਬ ਦਾ ਜੀਵਨ ਸਫਲ ਹੋਇਆ। ਅੱਜ ਉੱਥੇ ਮੇਰੇ ਵਰਗੇ ਲੱਖਾਂ ਹੀ ਪ੍ਰਚਾਰਕ ਉਹਨਾਂ ਦੇ ਕੀਤੇ ਅਰਥ ਪੜ੍ਹ ਕੇ ਕੇਵਲ ਗੁਰੂ ਦੀ ਸੇਵਾ ਵਿੱਚ ਹਾਜ਼ਰ ਨਹੀਂ, ਗੁਰੂ ਦੀਆਂ ਸੰਗਤਾਂ ਦੀਆਂ ਅਸੀਸਾਂ ਬਖਸ਼ੀਸ਼ਾਂ ਵੀ ਪ੍ਰਾਪਤ ਕਰਦੇ ਨੇ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਵੀ ਨੇ, ਮਾਣ ਸਨਮਾਨ ਵੀ ਹਾਸਲ ਕਰਦੇ ਨੇ। ਸੋ ਜੇ ਅਸੀਂ ਪਾਠ ਦੀਦਾਰ ਕਰਾਂਗੇ ਤਾਂ ਇੱਕ ਦਿਨ ਇਹ ਸਵਾਲ ਸਾਡੇ ਮਨ ਵਿੱਚ ਜ਼ਰੂਰ ਆਏਗਾ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਬਾਰ ਬਾਰ ਕਿਉਂ ਲਿਖਿਆ ਹੈ। ਅਗਰ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੂੰ ਪੁੱਛੋਗੇ ਤਾਂ ਉਹ ਤਾਂ ਕਹਿੰਦੇ ਨੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਤਾਤ ਪਰਜ ਹੈ, ਅਗਰ ਇੱਕ ਬਾਣੀ ਵਿੱਚੋਂ ਲੱਭਣਾ ਹੋਵੇ ਤਾਂ ਜਪਜੀ ਸਾਹਿਬ ਹੈ, ਤੇ ਜੇ ਉਸਦੇ ਹੋਰ ਛੋਟੇ ਆਕਾਰ ਨੂੰ ਲੱਭਣਾ ਹੋਵੇ ਤਾਂ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਅੱਜ ਦਾ ਜੋ ਮੁੱਖ ਵਾਕ ਹੈ ਇਹ ਬਿਲਕੁਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀ ਵਿਆਖਿਆ ਕਰਦਾ ਕਿ ਪਰਮਾਤਮਾ ਇੱਕ ਹੈ। ਹੁਣ ਅਸੀਂ ਇੱਥੇ ਅਜੇ ਰੁਕੇ ਨਹੀਂ, ਪਤਾ ਨਹੀਂ ਕਿੰਨੇ ਕੁ ਅਸੀਂ ਰੱਬ ਮੰਨੇ ਹੋਏ ਨੇ। ਰੱਬ ਇੱਕ ਹੈ, ਅਤੇ ਜੇ ਇੱਕ ਰੱਬ ਦੇ ਅਸੀਂ ਸੁਭਾਅ ਬਾਰੇ, ਉਹਦੇ ਵਿਸਥਾਰ ਆਕਾਰ ਬਾਰੇ, ਉਹਦੀ ਸ਼ਕਤੀ, ਉਸ ਰੱਬ ਦੀ ਸਰਬਗਤਾ ਬਾਰੇ ਕਿਤੇ ਸਮਝ ਲੈਂਦੇ ਤਾਂ ਆਹ ਜਿਹੜੀ ਅਸੀਂ ਕੀਰਤਨ ਪੂਜਾ ਦੇ ਵਿੱਚ ਭੁੱਲ ਗਏ ਹਾਂ, ਕਦੇ ਮੁੱਢ ਤੋਂ ਹੀ ਅਸੀਂ ਇਸ ਪਾਸੇ ਜਾਣਾ ਹੀ ਨਹੀਂ ਸੀ। ਜੇ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਸਮਝ ਆ ਜਾਂਦੀ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਵਿਸਰ ਨਾ ਜਾਈ ਗੁਰਾ ਇੱਕ ਦੇ ਬੁਝਾਈ। ਹੇ ਗੁਰੂ ਤੂੰ ਮੈਨੂੰ ਇਹ ਦੱਸ ਦੇ ਸਾਰੇ ਜੀਵਾਂ ਦਾ ਇੱਕ ਦਾਤਾ ਕੌਣ ਹੈ। ਜੀਵ ਤਾਂ ਬੜੇ ਨੇ, 84 ਲੱਖ ਤੇ ਜੂਨਾਂ ਹੀ ਨੇ, 84 ਲੱਖ ਜੂਨਾਂ ਤੋਂ ਵੀ ਬਾਅਦ ਜੋ ਕੁਝ ਸਾਡੇ ਸਾਹਮਣੇ ਪ੍ਰਗਟ ਰੂਪ ਵਿੱਚ ਹੈ, ਜਿਹੜੇ ਆਕਾਰ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦੇ ਹਾਂ, ਇਹਨਾਂ ਨੂੰ ਰੱਬ ਕਿਵੇਂ ਦਾਤਾਂ ਬਖਸ਼ਦਾ, ਕਿਵੇਂ ਇਹਨਾਂ ਦਾ ਜਨਮ ਕਰਦਾ, ਕਿਵੇਂ ਇਹਨਾਂ ਦੀ ਪ੍ਰਤਪਾਲਣਾ ਕਰਦਾ। ਤੋ ਸਤਿਗੁਰੂ ਜੀ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਪਰਮਾਤਮਾ ਇੱਕ ਹੈ ਪਰ ਇੱਕ ਥਾਂ 'ਤੇ ਨਹੀਂ ਹੈ, ਰੱਬ ਸਾਰੀਆਂ ਥਾਵਾਂ 'ਤੇ ਹੈ। ਰੱਬ ਤੁਹਾਡੇ ਘਰ ਵਿੱਚ ਵੀ ਹੈ, ਰੱਬ ਤੁਹਾਡੇ ਕਾਰੋਬਾਰ ਵਿੱਚ ਵੀ ਹੈ, ਰੱਬ ਤੁਹਾਡੇ ਵਿੱਚ ਵੀ ਹੈ, ਅਤੇ ਜਿਹਨੂੰ ਤੁਸੀਂ ਆਪਣਾ ਵਿਰੋਧੀ ਮੰਨ ਕੇ ਬੈਠੇ ਹੋ ਰੱਬ ਉਹਦੇ ਵਿੱਚ ਵੀ ਹੈ। ਜਿਹਨੂੰ ਤੁਸੀਂ ਆਪਣਾ ਦੁਸ਼ਮਣ ਮੰਨ ਲਿਆ ਅਗਿਆਨਤਾ ਵਿੱਚ ਆ ਕੇ, ਰੱਬ ਉਹਦੇ ਵਿੱਚ ਵੀ ਹੈ। ਅਤੇ ਜਦੋਂ ਉਹ ਨੇਤਰ ਪ੍ਰਗਾਸ਼ ਹੋਣਗੇ ਤਾਂ ਫਿਰ ਇਹ ਬਾਣੀ ਸਾਡੀ ਬਾਣੀ ਬਣ ਜਾਏਗੀ ਕਿ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ। ਉਸ ਵੇਲੇ ਇਹ ਹਕੀਕਤ ਜਿਹੜੀ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋਵੇਗੀ। ਨਹੀਂ ਤਾਂ ਹੁਣ ਸਾਡੇ ਮਿੱਤਰ ਥੋੜ੍ਹੇ ਨੇ, ਦੁਸ਼ਮਣ ਬਹੁਤੇ ਨੇ, ਆਪਣੇ ਘੱਟ ਨੇ, ਵਿਰੋਧੀ ਬਹੁਤੇ ਨੇ। ਇਹੋ ਹੀ ਕਾਰਨ ਹੈ ਕਿ ਜਿਹੜੀ ਸਾਡੀ ਸਰਬੱਤ ਦੇ ਭਲੇ ਵਾਲੀ ਅਰਦਾਸ ਹੈ, ਜਿਹੋ ਜਿਹੇ ਉਹਦਾ ਸ਼ਬਦਾਂ ਦਾ ਸਵਰੂਪ ਹੈ, ਜਿਹੋ ਜਿਹਾ ਉਹਦੇ ਸ਼ਬਦਾਂ ਦਾ ਭਾਵ ਹੈ, ਉਹੋ ਜਿਹੀ ਸਾਡੀ ਭਾਵਨਾ ਨਹੀਂ ਹੈ। ਸਾਡੀ ਭਾਵਨਾ ਸਰਬੱਤ ਦੇ ਭਲੇ ਵਿੱਚ ਵੀ ਆਪਣਿਆਂ ਤੱਕ ਹੈ, ਬਾਕੀ ਸਾਰਿਆਂ ਤੱਕ ਨਹੀਂ ਹੈ। ਕਹਿਣ ਦਾ ਕੀ ਹੈ, ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਰੋਜ਼ ਕਹਿੰਦੇ ਹਾਂ ਜੀ, ਪਰ ਸਵਾਲ ਇਹ ਹੈ ਕਿ ਕੀ ਇਮਾਨਦਾਰੀ ਨਾਲ ਪੁੱਛਿਆ ਜਾਏ ਵੀ ਸੱਜਣਾ ਤੂੰ ਇਸ ਗੱਲ ਲਈ ਸਹਿਮਤ ਹੈ? ਫਿਰ ਉਹ ਕਹੇਗਾ ਜੀ ਨਹੀਂ, ਮੈਨੂੰ ਥੋੜ੍ਹਾ ਜਿਹਾ ਸੋਚ ਲੈਣ ਦਿਓ, ਕਿਉਂਕਿ ਉਹ ਨਹੀਂ ਚਾਹੇਗਾ ਕਿ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਦਾ ਵੀ ਭਲਾ ਹੋ ਜਾਵੇ, ਉਹ ਵੀ ਠੀਕ ਹੋ ਜਾਣ, ਉਹਨਾਂ 'ਤੇ ਵੀ ਸਤਿਗੁਰੂ ਦੀਆਂ ਰਹਿਮਤਾਂ ਦਾ ਮੀਂਹ ਵਰਸ ਜਾਏ। ਕਿਉਂਕਿ ਬੰਦੇ ਦੀ ਫਿਤਰਤ ਜਿਹੜੀ ਹੈ ਨਾ, ਉਹ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਸਾਨੂੰ ਸਮਝਾਈ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਕਰਕੇ ਮਨੁੱਖ ਹੈ, ਆਪਣੀ ਕਰਤੂਤ ਕਰਕੇ ਪਸ਼ੂ ਹੈ। ਸਤਿਗੁਰੂ ਤਾਂ ਜਾਣਦੇ ਸਨ। ਤੋ ਗੁਰੂ ਅਰਜਨ ਦੇ ਪਿਤਾ ਮਹਾਰਾਜ ਰਹਿਮਤ ਕਰਦੇ ਨੇ ਕਿ ਸਤਿਗੁਰ ਪ੍ਰਸਾਦ, ਅਗਰ ਕਿਤੇ ਇਹੋ ਜਿਹੇ ਰੱਬ ਦੇ ਪ੍ਰਤੀ ਗਿਆਨ ਮਿਲ ਜਾਏ, ਇਹੋ ਜਿਹੇ ਰੱਬ ਦੇ ਪ੍ਰਤੀ ਕਦੇ ਮਨ ਵਿੱਚ ਦ੍ਰਿੜਤਾ, ਭਰੋਸਾ, ਸਿਦਕ, ਵਿਸ਼ਵਾਸ ਇਹ ਭਰ ਜਾਏ, ਕਿਉਂਕਿ ਬੰਦੇ ਦਾ ਇਹ ਵੀ ਇੱਕ ਸੁਭਾਅ ਹੈ, ਅਗਰ ਤੁਸੀਂ ਕਿਸੇ ਦੀਆਂ ਖੂਬੀਆਂ ਦੱਸ ਦਿਓ, ਕਿਸੇ ਦੀਆਂ ਚੰਗਿਆਈਆਂ ਦੱਸ ਦਿਓ, ਇਹਦੇ ਅੰਦਰ ਮਿਲਣ ਦੀ ਇੱਛਾ ਪੈਦਾ ਹੁੰਦੀ, ਪ੍ਰਾਪਤ ਕਰਨ ਦੀ ਤਾਂਘ ਪੈਦਾ ਹੁੰਦੀ ਹੈ। ਤੁਸੀਂ ਕਿਸੇ ਦੀਆਂ ਬੁਰਾਈਆਂ ਦੱਸ ਦਿਓ, ਕਿਸੇ ਦੇ ਔਗਣ ਦੱਸ ਦਿਓ, ਇਹਦੇ ਮਨ ਵਿੱਚ ਇੱਕ ਨਫ਼ਰਤ ਪੈਦਾ ਹੁੰਦੀ ਹੈ ਕਿ ਐਸਾ ਬੰਦਾ ਕਦੇ ਮੇਰੇ ਮੱਥੇ ਵੀ ਨਾ ਲੱਗੇ, ਉਹਦੇ ਨਾਲ ਮਿਲ ਬੈਠਣਾ ਤਾਂ ਦੂਰ ਦੀ ਗੱਲ ਹੈ। ਤੋ ਆ ਜਿਹੜੇ ਅੱਜ ਦੇ ਯੁੱਗ ਵਿੱਚ ਖਾਸ ਕਰਕੇ ਮੀਡੀਏ ਦਾ ਯੁੱਗ ਹੈ, ਕਮਿਊਨੀਕੇਸ਼ਨ ਦਾ ਯੁੱਗ ਹੈ, ਉਹਨਾਂ ਨੂੰ ਇਸ ਨੁਕਤੇ ਦੀ ਬੜੀ ਭਲੀ ਪ੍ਰਕਾਰ ਸਮਝ ਹੈ। ਉਹ ਜਦੋਂ ਟੀ ਵੀ 'ਤੇ ਐਡ ਦਿੰਦੇ ਨੇ ਨਾ, ਉਹ ਆਪਣੇ ਪ੍ਰੋਡਕਟ ਦੇ ਗੁਣ ਦੱਸਦੇ ਨੇ, ਬਸ ਫਿਰ ਕੀ ਹੈ, ਮੇਰੇ ਵਰਗਾ ਵੇਖਣ ਵਾਲਾ ਉਸੇ ਵੇਲੇ ਪਰਸ ਚੁੱਕ ਲੈਂਦਾ, ਦੁਕਾਨ 'ਤੇ ਸ਼ੋਅ ਰੂਮ 'ਤੇ ਪਹੁੰਚ ਜਾਂਦਾ, ਕਹਿੰਦਾ ਜੀ ਬਸ ਉਹ ਹੀ ਚਾਹੀਦਾ ਜਿਹੜੀ ਐਡ ਆਈ ਹੈ। ਜ਼ਰੂਰੀ ਨਹੀਂ ਕਿ ਜੋ ਐਡ ਤੂੰ ਟੀ ਵੀ 'ਤੇ ਵੇਖੀ ਹੈ ਸੱਚਮੁੱਚ ਉਸ ਪ੍ਰੋਡਕਟ ਦੇ ਵਿੱਚ, ਉਸ ਵਸਤੂ ਦੇ ਵਿੱਚ ਉਹ ਗੁਣ ਜਿਹੜੇ ਨੇ, ਉਹ ਕੁਆਲਿਟੀ ਜਿਹੜੀ ਹੈ ਉਹ ਮੌਜੂਦ ਹੋਵੇ। ਪਰ ਗੁਰਬਾਣੀ ਦੇ ਪ੍ਰਤੀ ਇੱਕ ਗੱਲ ਸਾਨੂੰ ਅਗਰ ਸਮਝ ਆ ਜਾਏ ਕਿ ਸੱਚ ਕੀ ਬਾਣੀ, ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਹੁਣ ਅਸੀਂ ਇਹਦੇ ਅਰਥ ਕੇਵਲ ਬਾਬਰ ਵਾਸਤੇ ਵਰਤ ਲਏ ਕਿ ਉਹਨੂੰ ਮੂੰਹ 'ਤੇ ਜਾਬਰ ਕਿਹਾ ਸਤਿਗੁਰਾਂ ਨੇ, ਨਹੀਂ ਇਹਦੇ ਅਰਥ ਕੇਵਲ ਇੰਨੇ ਛੋਟੇ ਨਹੀਂ, ਇਹਦੇ ਅਰਥ ਬਹੁਤ ਵੱਡੇ ਨੇ। ਇਹਦੇ ਅਰਥ ਇਹ ਨੇ ਕਿ ਗੁਰੂ ਨਾਨਕ ਕਦੇ ਵੀ ਝੂਠ ਨਹੀਂ ਬੋਲਦੇ, ਸਤਿਗੁਰੂ ਦੀ ਬਾਣੀ ਵਿੱਚ ਝੂਠ ਨਹੀਂ ਹੈ, ਸਤਿਗੁਰੂ ਦੀ ਬਾਣੀ ਵਿੱਚ ਸੱਚ ਹੈ। ਸਤਿਗੁਰੂ ਪਿਤਾ ਦੀ ਬਾਣੀ ਦਾ ਜੇ ਸੱਚ ਸਾਨੂੰ ਦ੍ਰਿੜ ਹੋ ਜਾਏ ਤਾਂ ਫਿਰ ਇਹ ਵੀ ਸਮਝ ਲੈਣਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤੀ ਹੋਵੇਗੀ ਨਹੀਂ। ਅਗਰ ਰੱਬ ਬਾਰੇ ਸਾਨੂੰ ਗਿਆਨ ਵੀ ਮਿਲ ਗਿਆ, ਭਰੋਸਾ ਵੀ ਆ ਗਿਆ, ਸਿਦਕ ਵੀ ਆ ਗਿਆ, ਉਹਦੇ ਪ੍ਰਤੀ ਸਾਡੇ ਮਨ ਵਿੱਚ ਪ੍ਰੇਮ ਵੀ ਪੈਦਾ ਹੋ ਗਿਆ, ਕਿਤੇ ਐਸੀ ਅਵਸਥਾ ਬਣ ਗਈ ਕਿ ਅਸੀਂ ਕਹਿਣਾ ਸ਼ੁਰੂ ਕਰ ਦਈਏ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ, ਤਾਂ ਫਿਰ ਇੱਕ ਗੱਲ ਚੇਤਾ ਰੱਖਣਾ, ਗੁਰੂ ਤੋਂ ਬਿਨਾਂ ਕੋਈ ਹੋਰ ਵਿਚੋਲਾ ਨਹੀਂ ਹੈ, ਗੁਰੂ ਤੋਂ ਬਿਨਾਂ ਕੋਈ ਹੋਰ ਦੂਸਰਾ ਹੈ ਹੀ ਨਹੀਂ ਜਿਹੜਾ ਪਰਮਾਤਮਾ ਨਾਲ ਮਿਲਾ ਸਕਦਾ ਹੋਵੇ। ਹੁਣ ਇਹ ਸ਼ਬਦ ਅਸੀਂ ਵਿਆਹ ਸ਼ਾਦੀਆਂ ਦੇ ਕਾਰਡਾਂ 'ਤੇ ਲਿਖ ਲੈ, ਪਰ ਮੈਂ ਬੇਨਤੀ ਕਰਾਂ ਇਹ ਪਾਠ ਸ਼ੁਰੂ ਕਿੱਥੋਂ ਹੁੰਦਾ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਜਿਹੋ ਜਿਹਾ ਸਤਿਗੁਰੂ ਸੁਣਿਆ ਸੀ ਮੈਂ ਉਹੋ ਜਿਹਾ ਸਤਿਗੁਰੂ ਵੇਖਿਆ। ਭਾਈ ਕਿਹੋ ਜਿਹਾ ਸਤਿਗੁਰੂ ਹੈ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ, ਉਹ ਸਾਨੂੰ ਵਿਛੜਿਆਂ ਨੂੰ ਪਰਮਾਤਮਾ ਨਾਲ ਮਿਲਾਉਂਦਾ। ਅਸੀਂ ਕੀ ਗੁਸਤਾਖੀ ਕੀਤੀ, ਅਸੀਂ ਗੁਰੂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਲਾ ਇੱਕ ਵਸੀਲਾ ਬਣਾ ਲਿਆ, ਪਰ ਉਹ ਲੋਕ ਜਿਹੜੇ ਸ਼ਖਸੀ ਪੂਜਾ ਕਰਵਾਉਂਦੇ ਨੇ, ਭਾਵੇਂ ਉਹਨਾਂ ਦਾ ਮਖੌਟਾ ਕੋਈ ਵੀ ਹੋਵੇ, ਭਾਵੇਂ ਉਹਨਾਂ ਨੇ ਬਾਹਰੀ ਰੂਪ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਭਰਮ ਭੁਲੇਖਾ ਪੈਦਾ ਕੀਤਾ ਹੋਵੇ, ਪਰ ਜਿਨ੍ਹਾਂ ਦੇ ਮਨ ਵਿੱਚ ਇਹ ਇੱਛਾ ਹੈ ਉਹ ਸਾਨੂੰ ਆਪਣੇ ਨਾਲ ਜੋੜਦੇ ਨੇ ਅਤੇ ਬੜੀ ਮਿਹਰਬਾਨੀ ਕਰਦੇ ਨੇ, ਬੜੀ ਦੇਰ ਬਾਅਦ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ। ਰੱਬ ਨਾਲ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਅਤੇ ਸਤਿਗੁਰੂ ਜਿਹੜੇ ਨੇ ਉਹ ਸਿਰਫ ਸਾਨੂੰ ਪਰਮਾਤਮਾ ਨਾਲ ਹੀ ਜੋੜਦੇ ਨੇ, ਆਪਣੇ ਨਾਲ ਬਿਲਕੁਲ ਨਹੀਂ ਜੋੜਦੇ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਅੱਜ ਅਸੀਂ ਜਦੋਂ ਟੀ ਵੀ 'ਤੇ ਸੁਣਦੇ ਹਾਂ, ਰੇਡੀਓ 'ਤੇ ਸੁਣਦੇ ਹਾਂ, ਅਖਬਾਰ ਵਿੱਚ ਪੜ੍ਹਦੇ ਹਾਂ, ਕਿਸੇ ਰੇਲਵੇ ਸਟੇਸ਼ਨ 'ਤੇ ਕਿਸੇ ਏਅਰਪੋਰਟ 'ਤੇ ਕੋਈ ਪ੍ਰਤਿਮਾ ਕੋਈ ਮੂਰਤੀ ਪਕੜੀ ਗਈ, ਕੋਈ ਆਦਮੀ ਸਮਗਲਿੰਗ ਕਰ ਰਿਹਾ ਸੀ, ਕੋਈ ਆਦਮੀ ਉਹਦਾ ਵੇਚਣ ਦਾ ਕੋਈ ਮਨ ਬਣਾ ਕੇ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾ ਰਿਹਾ ਸੀ, ਅਤੇ ਪਤਾ ਲੱਗਿਆ ਵੀ ਉਹ ਮੂਰਤੀ ਜਿਹੜੀ ਹੈ ਉਹ ਇੰਨੀਆਂ ਸਦੀਆਂ ਪੁਰਾਣੀ ਹੈ, ਇੰਨੇ 100 ਸਾਲ ਪੁਰਾਣੀ ਹੈ, ਅਤੇ ਉਸ ਮੂਰਤੀ ਦੀ ਕੀਮਤ ਅੱਜ ਲੱਖਾਂ ਅਤੇ ਕਰੋੜਾਂ ਰੁਪਈਆਂ ਵਿੱਚ ਹੈ। ਇਹਦਾ ਅਰਥ ਇਹ ਹੈ ਕਿ ਮੂਰਤੀਆਂ ਪਹਿਲਾਂ ਵੀ ਹੁੰਦੀਆਂ ਸੀ, ਪ੍ਰਤਿਮਾ ਪਹਿਲਾਂ ਵੀ ਹੁੰਦੀਆਂ ਸੀ, ਅਤੇ ਕਿਉਂ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਸਿੱਖੋ ਮੇਰੀ ਪ੍ਰਤਿਮਾ ਬਣਾ ਲਓ, ਮੇਰੀ ਮੂਰਤੀ ਬਣਾ ਲਓ, ਅਤੇ ਤੁਸੀਂ ਹੁਣ ਦੂਜੀਆਂ ਦੇਵੀ ਦੇਵਤਿਆਂ ਦੀਆਂ ਪੂਜਾ ਨਹੀਂ ਕਰਨੀ, ਉਹਨਾਂ ਦੀਆਂ ਪ੍ਰਤਿਮਾ ਮੂਰਤੀਆਂ ਆਪਣੇ ਘਰਾਂ ਵਿੱਚ ਸਥਾਪਿਤ ਨਹੀਂ ਕਰਨੀਆਂ, ਤੁਸੀਂ ਮੇਰੀ ਜਿਹੜੀ ਪ੍ਰਤਿਮਾ ਹੈ ਤੁਸੀਂ ਉਹਦਾ ਪੂਜਨ ਕਰਨਾ, ਉਹਦੀ ਅਰਚਾ ਪੂਜਾ ਕਰਨੀ ਹੈ। ਰੱਬ ਜੀ ਨੇ ਕਦੇ ਨਹੀਂ ਸੁਣਿਆ ਹੋਏਗਾ, ਸਤਿਗੁਰੂ ਪਿਤਾ ਮਹਾਰਾਜ ਦੇ ਆਪਣੇ ਸਮੇਂ ਵੀ ਭਾਈ ਗੁਰਦਾਸ ਜੀ ਦੀ ਬਹੁਤ ਵੱਡੀ ਗਵਾਹੀ ਹੈ ਕਿ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਸਤਿਗੁਰੂ ਤਾਂ ਆਪ ਕਹਿੰਦੇ ਸੀ ਮਰਦਾਨਿਆ ਰਬਾਬ ਛੇੜ ਕਾਈ ਸਿਫਤ ਨਿਰੰਕਾਰ ਦੀ ਕਰੀਏ, ਅਤੇ ਕਿਵੇਂ ਕਰਦੇ ਸੀ ਉਹ ਪੂਜਾ ਅਰਚਾ ਨਾਲ ਨਹੀਂ ਸੀ ਕਰਦੇ, ਉਹ ਪਰਮੇਸ਼ਰ ਦੀ ਸਿਫਤ ਸਲਾਹ ਨਾਲ ਕਰਦੇ ਸੀ। ਸਾਡੇ ਬੜੇ ਵੱਡੇ ਭਾਗ ਨੇ, ਉਹੀ ਖਜ਼ਾਨਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ। ਦੇਖੋ ਮੈਂ ਉਹਨਾਂ ਗੁਰਮੁਖਾਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਲਈ ਕੁਰਬਾਨੀਆਂ ਵੀ ਕੀਤੀਆਂ, ਬੜੇ ਬੜੇ ਵੱਡੇ ਦੁੱਖ ਵੀ ਸਹਾਰੇ, ਔਰ ਸਿੱਖਾਂ ਨੂੰ ਆਗਾਹ ਵੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟ ਦੇ ਮੰਨ ਕੇ ਕਿਵੇਂ ਸਤਿਕਾਰ ਕਰਨਾ ਹੈ। ਪਰ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਅਸੀਂ, ਹੁਣ ਆਪਾਂ ਇਸ ਤੋਂ ਅੱਗੇ ਵੀ ਚੱਲੀਏ ਜਿੱਥੇ ਪ੍ਰਗਟ ਗੁਰਾਂ ਕੀ ਦੇਹ ਕਰਕੇ ਸਤਿਗੁਰਾਂ ਦਾ ਸਤਿਕਾਰ ਸਨਮਾਨ ਸਾਨੂੰ ਦ੍ਰਿੜ ਹੋਇਆ ਅਤੇ ਹੋਣਾ ਵੀ ਚਾਹੀਦਾ। ਉੱਥੇ ਅਗਲੀ ਗੱਲ ਕਿਉਂ ਭੁੱਲ ਗਏ ਕਿ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇ, ਕਿ ਕੀ ਅਸੀਂ ਰੱਬ ਨੂੰ ਮਿਲਣਾ ਨਹੀਂ ਚਾਹੁੰਦੇ? ਦੇਖੋ, ਅਸੀਂ ਵਿਛੜੇ ਰੱਬ ਤੋਂ ਹਾਂ, ਪਰਮਾਤਮਾ ਤੋਂ ਹਾਂ, ਅਸੀਂ ਭੈਣਾਂ ਭਰਾਵਾਂ ਤੋਂ ਨਹੀਂ ਵਿਛੜੇ। ਇੱਕ ਪੰਕਤੀ ਵਿਆਹ ਵਾਲੇ ਕਾਰਡ 'ਤੇ ਲਿਖ ਲਈ ਅਤੇ ਦੂਜੀ ਪੰਕਤੀ ਗ੍ਰੰਥੀ ਸਾਹਿਬ ਨੂੰ ਕਹਿ ਦਿੱਤਾ ਕਿ ਜਦੋਂ ਨੱਚਦੇ ਟੱਪਦੇ ਆਉਣਗੇ ਤੁਸੀਂ ਪੜ੍ਹ ਦਿਓ ਜੇ। ਉਹਨਾਂ ਨੂੰ ਮਿਲਾਉਣ ਵਾਸਤੇ ਹੀ ਸਤਿਗੁਰੂ ਦੀ ਵਡਿਆਈ ਨਹੀਂ ਹੈ। ਸਤਿਗੁਰੂ ਦੀ ਵਡਿਆਈ ਇਹ ਹੈ ਕਿ ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਅਤੇ ਕਿਵੇਂ ਕਰਦਾ, ਕੀ ਕਰਦਾ ਉਹ? ਹਰ ਨਾਮੋ ਮੰਤਰ ਦਿਰੜਾਏ ਦਾ। ਹੁਣ ਇਹ ਪੰਕਤੀ ਅਸੀਂ ਖਾ ਗਏ, ਕੱਟੈ ਹੋਮੈ ਰੋਗ, ਅਤੇ ਅਗਲੀ ਪੰਕਤੀ ਵਿਆਹ ਸ਼ਾਦੀਆਂ ਦੇ ਕਾਰਡਾਂ 'ਤੇ ਲਿਖ ਦਿੱਤੀ ਕਿ ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਹੁਣ ਉਹ ਪੰਕਤੀ ਸਾਨੂੰ ਸੂਟ ਕਰਦੀ ਹੈ। ਵੈਸੇ ਤਾਂ ਮੈਂ ਇੱਕ ਬੇਨਤੀ ਕਰਾਂ, ਸਾਨੂੰ ਭਾਵੇਂ ਵਿਆਹ ਸ਼ਾਦੀ ਦੇ ਕਾਰਡ ਹੋਣ, ਭੋਗ ਦੇ ਕਾਰਡ ਹੋਣ, ਯਤਨ ਕਰਨਾ ਚਾਹੀਦਾ ਗੁਰਬਾਣੀ ਦੀ ਪੰਕਤੀ ਨਾ ਲਿਖੀ ਜਾਏ, ਕਿਉਂਕਿ ਸਤਿਕਾਰ ਨਹੀਂ ਹੁੰਦਾ, ਅਦਬ ਨਹੀਂ ਹੁੰਦਾ। ਤਰੀਕ ਲੰਘ ਜਾਏ ਅਗਲਾ ਵਿਆਹ ਦਾ ਕਾਰਡ ਸੁੱਟ ਦਿੰਦਾ, ਭੋਗ ਦਾ ਕਾਰਡ ਹੋਵੇ ਤਾਂ ਅਗਲਾ ਪਾੜ ਕੇ ਉਦੋਂ ਹੀ ਸੁੱਟ ਦਿੰਦਾ। ਤੋ ਇਸ ਕਰਕੇ ਯਤਨ ਕਰੀਏ ਅਸੀਂ ਪੰਥਕ ਤੌਰ 'ਤੇ ਕਿ ਅਸੀਂ ਗੁਰਬਾਣੀ ਦੀ ਪੰਕਤੀ ਇਹਨਾਂ 'ਤੇ ਦਰਜ ਨਾ ਕਰੀਏ। ਗੁਰਬਾਣੀ ਤਾਂ ਜੀਵਨ ਵਿੱਚ ਅਮਲਾਉਣ ਵਾਸਤੇ ਸੀ, ਇਹ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਇਹ ਨਾਨਕ ਸਤਿਗੁਰ ਤਿਨਾਂ ਮਿਲਾਇਆ, ਹੁਣ ਇਹਦੇ ਅਰਥ ਇਹ ਨੇ, ਨਾਨਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਥੇ ਨਾਮ ਦਰਜ ਕਰਕੇ ਸਤਿਗੁਰੂ ਕੀ ਕਹਿੰਦੇ ਨੇ ਕਿ ਸਤਿਗੁਰੂ ਉਹਨਾਂ ਨੂੰ ਮਿਲਦਾ ਜਿਨ੍ਹਾਂ ਧੁਰੇ ਪਿਆ ਸੰਯੋਗ। ਗੁਰੂ ਦਾ ਮਿਲਣਾ ਇਹ ਧੁਰ ਸੰਯੋਗ ਦੀ ਬਾਤ ਸੀ। ਅਸੀਂ ਇਹਨੂੰ ਸਮਝ ਲਿਆ ਵੀ ਸ਼ਾਇਦ ਜਿਹੜੀ ਲੜਕੀ ਸਾਨੂੰ ਮਿਲੀ ਹੈ, ਲੜਕੇ ਵਾਸਤੇ ਜਿਹੜਾ ਲੜਕਾ ਮਿਲਿਆ ਸਾਨੂੰ ਲੜਕੀ ਵਾਸਤੇ, ਇਹ ਕੋਈ ਉਹਦੇ ਸੰਯੋਗਾਂ ਦੀ ਸਤਿਗੁਰੂ ਜੀ ਨੇ ਗੱਲ ਗੁਰਬਾਣੀ ਵਿੱਚ ਲਿਖ ਦਿੱਤੀ ਹੈ। ਨਹੀਂ, ਅਸਲ ਅਰਥ ਜਦੋਂ ਜੀਵਨ ਵਿੱਚ ਸਮਝ ਆਉਣਗੇ ਅਤੇ ਅੱਜ ਦੇ ਸ਼ਬਦ ਦਾ ਜੋ ਭਾਵ ਹੈ ਅਸੀਂ ਭਲੀ ਪ੍ਰਕਾਰ ਦ੍ਰਿੜ ਕਰ ਸਕਾਂਗੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰ ਪੂਰੇ।
ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਇਹ ਮੇਰੇ ਪਿਆਰਿਆ, ਇਹ ਮੇਰੇ ਪਿਆਰ ਦੇ ਪਾਤਰ ਸੱਜਣ, ਮੇਰੇ ਅੰਦਰ ਜਿਹੜੀ ਲੋਚ ਹੈ, ਇੱਛਾ ਹੈ, ਕਾਮਨਾ ਜਿਹੜੀ ਹੈ, ਉਹ ਪਰਮਾਤਮਾ ਨੂੰ ਮਿਲਣ ਦੀ ਹੈ। ਦੇਖੋ, ਵਿਛੜੇ ਅਸੀਂ ਪਰਮਾਤਮਾ ਤੋਂ ਹਾਂ, ਮਿਲਣਾ ਅਸੀਂ ਪਰਮਾਤਮਾ ਨੂੰ ਹੈ। ਇਸ ਕਰਕੇ ਹਉ ਕਿਉਂ ਪਾਈ ਗੁਰ ਪੂਰੇ, ਅਤੇ ਮੈਨੂੰ ਇੱਕ ਦੱਸ, ਤੂੰ ਮੇਰੇ ਪਿਆਰ ਦਾ ਪਾਤਰ ਹੈ, ਅਧਿਕਾਰੀ ਹੈ, ਮੇਰਾ ਤੇਰੇ ਨਾਲ ਸਨੇਹ ਹੈ, ਅਤੇ ਤੂੰ ਇੱਕ ਮਿਹਰਬਾਨੀ ਕਰਕੇ ਦੱਸ ਮੈਨੂੰ ਗੁਰੂ ਪੂਰਾ ਕਿਵੇਂ ਮਿਲੇਗਾ, ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਰੱਬ ਦੇ ਬਾਰੇ ਕਿਸੇ ਕੋਲ ਗਿਆਨ ਹੀ ਨਹੀਂ ਹੈ, ਕੋਈ ਜਾਣਦਾ ਹੀ ਨਹੀਂ ਰੱਬ ਦੇ ਬਾਰੇ। ਕਿਉਂਕਿ ਰੱਬ ਦੇ ਬਾਰੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਨਾ, ਉਹ ਤਾਂ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ, ਉਹਨਾਂ ਨੂੰ ਕੀ ਪਤਾ ਜਿਹਨਾਂ ਮਗਰ ਅਸੀਂ ਤੁਰੇ ਫਿਰਦੇ ਹਾਂ, ਉਹਨਾਂ ਨੂੰ ਤਾਂ ਆਪਣੇ ਬਾਰੇ ਨਹੀਂ ਪਤਾ, ਉਹਨਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ। ਇਸ ਕਰਕੇ ਇਹ ਗੱਲ ਸਤਿਗੁਰੂ ਦੀ ਆਪਣੇ ਜੀਵਨ ਵਿੱਚ ਪੱਲੇ ਬੰਨ ਲਈਏ ਕਿ ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਬਿਨਾਂ ਸਤਿਗੁਰੂ ਤੋਂ ਰੱਬ ਕਿਸੇ ਨੂੰ ਨਹੀਂ ਮਿਲਿਆ, ਅਤੇ ਸਤਿਗੁਰੂ ਤਾਂ ਹੈ ਜਿਹੜਾ ਸਾਨੂੰ ਰੱਬ ਨਾਲ ਮਿਲਾਉਂਦਾ। ਆ ਸਾਰੀ ਗੁਰਬਾਣੀ ਸਾਨੂੰ ਰੱਬ ਦੀਆਂ ਗੱਲਾਂ ਸੁਣਾਉਂਦੀ ਹੈ, ਰੱਬ ਦੇ ਭੇਦ ਦੱਸਦੀ ਹੈ, ਰੱਬ ਦੀਆਂ ਬਖਸ਼ਿਸ਼ਾਂ ਤੋਂ ਜਾਣੂ ਕਰਾਉਂਦੀ ਹੈ, ਰੱਬ ਦੀਆਂ ਵਡਿਆਈਆਂ ਦ੍ਰਿੜ ਕਰਾਉਂਦੀ ਹੈ। ਇਹ ਹਰਕੀਆਂ ਕਥਾ ਕਹਾਣੀਆਂ ਅੱਗੇ ਕੀ ਹੈ, ਗੁਰ ਮੀਤ ਸੁਣਾਈਆਂ। ਬੰਦਾ ਕਦੋਂ ਸੁਣਾਉਂਦਾ, ਬੰਦਾ ਤਾਂ ਆਪਣੀ ਕਥਾ ਸੁਣਾਉਂਦਾ। ਬੜੀ ਮਿਹਰਬਾਨੀ ਉਹਨਾਂ ਸਟੇਜ ਕਤਰਾਂ ਦੀ ਵੀ, ਜਿਹੜੇ ਕਹਿੰਦੇ ਹੁਣ ਗਿਆਨੀ ਜੀ ਤੁਹਾਨੂੰ ਆਪਣੀ ਕਥਾ ਸੁਣਾਉਣਗੇ। ਗਿਆਨੀ ਜੀ ਵੀ ਸੁਣਾਉਂਦੇ ਜੀ ਮੈਂ ਪੈਰਿਸ ਗਿਆ, ਮੈਂ ਲੰਡਨ ਗਿਆ, ਮੈਂ ਅਮਰੀਕਾ ਗਿਆ, ਉਹ ਫਿਰ ਉਹਨਾਂ ਦੀ ਕਥਾ। ਇੱਕ ਗੁਰੂ ਹੈ ਜਿਹੜਾ ਸਾਨੂੰ ਰੱਬ ਦੀ ਕਥਾ ਸੁਣਾਉਂਦਾ। ਹਰ ਕੀਆਂ ਕਥਾ ਕਹਾਣੀਆਂ ਕੀ ਅੱਗੇ, ਗੁਰ ਮੀਤ ਸੁਣਾਈਆਂ। ਫਿਰ ਅੱਗੇ ਕੀ ਹੈ, ਬਲਿਹਾਰੀ ਗੁਰ ਆਪਣੇ ਗੁਰ ਕੋ ਘੁੰਮ ਜਾਈਆਂ। ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਭਾਈ, ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਇਸ ਕਰਕੇ ਮੇਰੇ ਪਿਆਰੇ ਮੈਨੂੰ ਦੱਸ ਕਿ ਮੈਨੂੰ ਪੂਰਾ ਗੁਰੂ ਕਿਵੇਂ ਮਿਲੇਗਾ। ਹਾਂਜੀ,
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਦੇਖੋ ਕੈਸਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਬੱਚੇ ਨੂੰ ਕਹਿੰਦੇ 100 ਤਰ੍ਹਾਂ ਦੀਆਂ ਤੁਸੀਂ ਖੇਡਾਂ ਖਿਡਾਓ, ਕੀ ਉਹ ਦੁੱਧ ਤੋਂ ਬਿਨਾਂ ਰਹਿ ਸਕਦਾ? ਅਖੀਰ ਉਹਨੇ ਦੁੱਧ ਮੰਗਣਾ ਹੀ ਮੰਗਣਾ, ਉਹਦਾ ਭੋਜਨ ਹੈ, ਉਹਦੇ ਜੀਵਨ ਦਾ ਆਧਾਰ ਹੈ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮੈਨੂੰ ਲੱਖਾਂ ਸੈਂਕੜੇ ਹਜ਼ਾਰਾਂ ਸੁੱਖ ਮਿਲਣ, ਭੋਗ ਮਿਲਣ, ਪਰ ਮੇਰੇ ਪਿਆਰਿਆ ਤੂੰ ਮੈਨੂੰ ਇਹ ਦੱਸ ਕਿ ਮੈਂ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ ਕਿਵੇਂ ਰਹਿ ਸਕਦਾ, ਮੈਨੂੰ ਧੀਰਜ ਕਿਵੇਂ ਮਿਲ ਸਕਦਾ। ਕਿਉਂਕਿ ਇਹ ਇੱਕ ਸਾਡੀ ਜੀਵਨ ਦੀ ਯਾਤਰਾ ਆਰੰਭ ਹੋਈ ਹੈ 84 ਲੱਖ ਜੂਨਾਂ ਦੇ ਰੂਪ ਵਿੱਚ। ਕਿਉਂਕਿ ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ, ਅਤੇ ਵਾਰੀ ਕਾਹਦੀ ਹੈ, ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। 84 ਲੱਖ ਜੋਨ ਸੁਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਹੁਣ ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ, ਜਿਹੜਾ ਇੱਥੋਂ ਥਿੜਕ ਗਿਆ ਉਹ ਫਿਰ ਆਵੇਗਾ ਜਾਵੇਗਾ ਦੁੱਖ ਪਾਵੇਗਾ। ਤੋ ਇਸ ਕਰਕੇ ਸਤਿਗੁਰੂ ਜੀ ਪਰਮੇਸ਼ਰ ਦੇ ਮਲਾਪ ਵਾਸਤੇ ਗੁਰੂ ਨੂੰ ਮਿਲਣ ਦੀ ਇੱਛਾ ਕਾਂਖਾ ਜਿਹੜੀ ਹੈ ਉਹ ਪ੍ਰਗਟ ਕਰਦੇ ਨੇ। ਅਤੇ ਉਦਾਹਰਨ ਬੱਚੇ ਦੀ ਦਿੱਤੀ ਹੈ ਕਿ ਬੱਚੇ ਨੂੰ ਹਜ਼ਾਰਾਂ ਲੱਖਾਂ ਖਿਡੌਣੇ ਦੇ ਦਿਓ, ਕਹਿੰਦੇ ਮੈਨੂੰ ਵੀ ਤੁਸੀਂ ਲੱਖਾਂ ਤਰ੍ਹਾਂ ਦੇ ਸੁੱਖ ਭੋਗ ਦੇ ਦਿਓ। ਜਿਵੇਂ ਬੱਚਾ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਂ ਪਰਮਾਤਮਾ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਂਜੀ,
ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੋ ਭੋਜਨ ਮੈਂ ਨੀਰੇ।
ਮੇਰੇ ਅੱਗੇ ਇੱਥੇ ਨੀਰੇ ਦਾ ਅਰਥ ਪਾਣੀ ਨਹੀਂ ਹੈ, ਨੀਰੇ ਤੋਂ ਅਰਥ ਹੈ ਪਰੋਸਣਾ, ਅਮਾਲੀ ਤੋਂ ਅਰਥ ਹੈ ਸਖੀ ਭੈਣ। ਇਹ ਮੇਰੀ ਸਖੀਏ ਸਹੇਲੀਏ, ਮੇਰੀਏ ਸਤ ਸੰਗੀ ਭੈਣੇ, ਮੇਰੀਏ ਜਗਿਆਸੂ ਭੈਣੇ, ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਮੇਰੇ ਅੱਗੇ ਹਜ਼ਾਰਾਂ ਤਰ੍ਹਾਂ ਦੇ ਪਦਾਰਥ ਭੋਜਨ ਪਰੋਸ ਦਿਓ, ਪਰ ਮੇਰੇ ਅੰਤਰ ਭੁੱਖ ਨਾ ਉਤਰੈ। ਮੇਰੇ ਅੰਦਰ ਜਿਹੜੀ ਰੱਬ ਨੂੰ ਮਿਲਣ ਦੀ ਭੁੱਖ ਹੈ ਉਹ ਮਿਟ ਨਹੀਂ ਸਕਦੀ, ਉਹ ਮੁੱਕ ਨਹੀਂ ਸਕਦੀ, ਉਤਰ ਨਹੀਂ ਸਕਦੀ। ਹਾਂਜੀ,
ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ।
ਮੇਰੇ ਅੰਦਰ ਉਸ ਪਿਆਰੇ ਦਾ ਪ੍ਰੇਮ ਹੈ, ਅਤੇ ਉਹਦੇ ਦਰਸ਼ਨਾਂ ਤੋਂ ਬਿਨਾਂ ਇਹ ਮਨ ਕਿਵੇਂ ਧੀਰਜ ਕਰੇਗਾ, ਮਨ ਕਿਉਂ ਬੈਰਾਗ ਕਰੇਗਾ। ਸਤਿਗੁਰ ਮੇਰਾ ਪੂਰਾ, ਹੁਣ ਜਿਹਦਾ ਸਤਿਗੁਰੂ ਪੂਰਾ ਹੈ, ਜਿਹਨੇ ਸਤਿਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਹਦਾ ਮਨ ਕਿਉਂ ਬੈਰਾਗ ਕਰੇਗਾ ਭਾਈ? ਪਰ ਜਿਹਨੂੰ ਸਤਿਗੁਰੂ ਮਿਲਿਆ ਹੀ ਨਹੀਂ, ਉਹਦਾ ਇਹ ਸਮਾਂ ਕਿਵੇਂ ਬਤੀਤ ਹੋਵੇਗਾ? ਉਹਨਾਂ ਦੇ ਅੰਦਰ ਤਾਂ ਇਸ ਗੱਲ ਦੀ ਹਮੇਸ਼ਾ ਇਹ ਚੁੱਕ ਜਿਹੜੀ ਹੈ ਇਹ ਬਣੀ ਰਹਿੰਦੀ ਹੈ। ਇਸੇ ਕਰਕੇ ਜਗਿਆਸੂ ਭੈਣ ਜਿਹੜੀ ਹੈ ਉਹ ਜਾ ਕੇ ਆਪਣੀ ਅਮਾਲੀ ਆਪਣੀ ਸਹੇਲੀ ਨੂੰ ਪੁੱਛਦੀ ਹੈ ਕਿ ਹੱਬੇ ਸਖੀਆਂ ਸ਼ੌਹਰਾਵਣ ਗਈਆਂ ਹਾਂ ਦਾਦੀ ਕਹਿ ਦਰ ਜਾਵੋ ਮੈਂ ਘਰ ਬੈਠੀ ਸੜੀ ਜਾਂਦੀ ਹਾਂ ਮੈਂ ਕਿੱਥੇ ਜਾਵਾਂ ਭੈਣੇ ਮੈਨੂੰ ਵੀ ਕੋਈ ਦੱਸ ਮੈਨੂੰ ਤਾਂ ਉਸ ਰੱਬ ਨੂੰ ਮਿਲਣ ਤੋਂ ਬਿਨਾਂ ਧੀਰਜ ਨਹੀਂ ਹੈ। ਹਾਂਜੀ
ਸੁਣ ਸੱਜਣ ਮੇਰੇ ਪੀਤਮ ਭਾਈ ਮੈਂ ਮਿਲੋ ਮਿੱਤਰ ਸੁਖਦਾਤਾ।
ਇਸ ਕਰਕੇ ਮੇਰੇ ਸੱਜਣ ਇਹ ਮੇਰੇ ਗੁਰਮੁਖ ਵੀਰ ਮੇਰੇ ਪ੍ਰੀਤਮ ਭਾਈ ਮੈਂ ਮਿਲੋ ਮੈਨੂੰ ਮਿਲਣ ਵਾਸਤੇ ਉਸ ਮਿੱਤਰ ਸੁਖਦਾਤੇ ਪਰਮਾਤਮਾ ਦਾ ਭੇਦ ਗਿਆਨ ਦੱਸ। ਹਾਂਜੀ
ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ।
ਉਹ ਜਿਹੜਾ ਮੇਰਾ ਪਿਆਰਾ ਹੈ ਨਾ ਉਹ ਮੇਰੇ ਅੰਦਰ ਦੀ ਵੇਦਨਾ ਮੇਰੇ ਅੰਦਰ ਦੀ ਪੀੜਾ ਜਾਣਦਾ। ਇਸੇ ਕਰਕੇ ਮੈਂ ਜਦੋਂ ਵੀ ਗੁਰਦੁਆਰੇ ਜਾਂਦਾ ਤੇ ਉਹ ਮੈਨੂੰ ਹਰ ਕੀਆਂ ਬਾਤਾਂ ਸੁਣਾਉਂਦਾ। ਵੇਖੋ ਅਸੀਂ ਸੰਸਾਰੀ ਹਾਂ ਸਹਿਕਾਮੀ ਹਾਂ ਹਰ ਵੇਲੇ ਦੇ ਭੁੱਖੇ ਹਾਂ ਇਹ ਕਾਮਨਾ ਪੂਰੀ ਹੁੰਦੀ ਹੈ ਦੂਜੀ ਜਨਮ ਲੈ ਲੈਂਦੀ ਹੈ। ਰੱਬ ਫਿਰ ਸਾਡੀਆਂ ਕਾਮਨਾ ਪੂਰੀਆਂ ਕਰਨ ਦੀ ਥਾਂ 'ਤੇ ਸਾਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ ਕਿਉਂਕਿ ਬਿਨਾਂ ਸੰਤੋਖ ਨਹੀਂ ਕਹੂ ਰਾਜੈ। ਇਹ ਜਿਹੜੀ ਅਸੀਂ ਪਦਾਰਥਾਂ ਦੀ ਐਡਵਰਟਾਈਜ਼ਮੈਂਟ ਕਰਦੇ ਹਾਂ ਨਾ ਇਹ ਸਗੋਂ ਲੋਕਾਂ ਨੂੰ ਤਰਸ਼ਨਾਲੂ ਬਣਾਉਂਦੀ ਹੈ। ਗੁਰੂ ਨਹੀਂ ਕਰਦਾ, ਗੁਰੂ ਸਾਨੂੰ ਸੰਤੋਖ ਦ੍ਰਿੜ ਕਰਾਉਂਦਾ। ਇਸੇ ਕਰਕੇ ਤਾਂ ਗੁਰੂ ਬਾਰ ਬਾਰ ਸਮਝਾਉਂਦਾ ਕਿ ਜਿੱਥੇ ਤੂੰ ਬੈਠਾ ਹੈ ਸੱਜਣਾ ਇੱਥੇ ਤੇਰੇ ਤੋਂ ਪਹਿਲਾਂ ਕਿੰਨੇ ਲੋਕ ਬਹਿ ਕੇ ਚਲੇ ਗਏ, ਇੱਥੇ ਮਹਿਲ ਮਾੜੀਆਂ ਬਣਾਉਂਦੇ ਰਹਿ, ਆਪਣੇ ਤਖਤ ਕੁਰਸੀਆਂ ਡਾਉਂਦੇ ਰਹਿ, ਤੇਰੇ ਤੋਂ ਪਹਿਲਾਂ ਇੱਥੇ ਬਹਿ ਕੇ ਉਹ ਬੜੇ ਬੜੇ ਵੱਡੇ ਹੁਕਮ ਇੱਥੋਂ ਕਰਦੇ ਅਤੇ ਚਲਾਉਂਦੇ ਰਹਿ, ਤੇਰੇ ਤੋਂ ਪਹਿਲਾਂ ਇੱਥੇ ਬੜੀ ਬੜੀ ਧਨ ਦੌਲਤ ਇਹਨਾਂ ਥਾਵਾਂ 'ਤੇ ਇਕੱਠੀ ਕਰਦੇ ਅੰਬਾਰ ਲਾਉਂਦੇ, ਤੇਰੇ ਤੋਂ ਪਹਿਲਾਂ ਸੰਸਾਰ ਦੇ ਲੋਕ ਚਲੇ ਗਏ, ਅਤੇ ਤੂੰ ਇਸ ਸੱਚ ਨੂੰ ਜਾਣ ਕਿ ਇਹ ਸਾਰੀਆਂ ਚੀਜ਼ਾਂ ਤੇਰੇ ਕੰਮ ਦੀਆਂ ਨਹੀਂ, ਇਹਨਾਂ ਦੀ ਇਤਨੀ ਲੋੜ ਨਹੀਂ ਜਿਤਨੀ ਤੂੰ ਭੁੱਖ ਬਣਾ ਲਈ ਹੈ। ਵੇਖੋ ਭੁੱਖ ਹੋਰ ਹੈ ਲੋੜ ਹੋਰ ਹੈ, ਲੋੜਾਂ ਗੁਰੂ ਸਾਡੀਆਂ ਸਾਰੀਆਂ ਪੂਰੀਆਂ ਕਰਦਾ। ਗੁਰਬਾਣੀ ਦੇ ਵਿੱਚ ਇਹ ਹੱਕ ਵੀ ਹੈ ਕਿ ਅਗਰ ਲੋੜ ਹੋਵੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਪਰ ਸਾਡੀਆਂ ਤ੍ਰਿਸ਼ਨਾਵਾਂ ਦਾ ਕੀ ਹੋਏਗਾ, ਸਾਡੀਆਂ ਭੁੱਖਾਂ ਦਾ ਕੀ ਹੋਏਗਾ, ਕਿਉਂਕਿ ਸਾਡੀਆਂ ਭੁੱਖਾਂ ਦਾ ਹਵਾਲਾ ਤਾਂ ਪਹਿਲਾਂ ਹੀ ਸਤਿਗੁਰੂ ਨੇ ਦੇ ਦਿੱਤਾ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਲੱਖਾਂ ਕਰੋੜਾਂ ਨਾਲ ਅਸੀਂ ਕੋਈ ਭੁੱਖੇ ਰੱਜਣ ਥੋੜ੍ਹਾ ਲੱਗੇ ਹਾਂ, ਕੋਈ ਦੋ ਚਾਰ ਪੰਜ ਸਾਲ ਦੀਆਂ ਕੋਈ ਮਾਣ ਪਦਵੀਆਂ ਨਾਲ ਅਸੀਂ ਰੱਜਣ ਥੋੜ੍ਹਾ ਲੱਗੇ ਹਾਂ ਅਸੀਂ, ਇੱਦਾਂ ਇਹ ਸਾਡੀਆਂ ਭੁੱਖਾਂ ਨਹੀਂ ਮਿਟਦੀਆਂ। ਤੋ ਸਤਿਗੁਰੂ ਪਿਤਾ ਮਹਾਰਾਜ ਅਰਦਾਸ ਬੇਨਤੀ ਕਰਦਿਆਂ ਕਹਿੰਦੇ ਨੇ ਕਿ ਉਹ ਜੀ ਕੀ ਮੇਰੀ ਸਭ ਵੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ, ਉਹ ਹਰ ਰੋਜ਼ ਮੈਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ। ਹਾਂਜੀ
ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉਂ ਚਾਤ੍ਰਿਕ ਕੋ ਬਿਲ ਲਾਤਾ।
ਗੁਰੂ ਅਰਜਨ ਦੇਵ ਪਿਤਾ ਮਹਾਰਾਜ ਇੱਕ ਜਗਿਆਸੂ ਦੇ ਰੂਪ ਵਿੱਚ ਆਪ ਬਾਣੀ ਦੇ ਅੰਦਰ ਦਰਜ ਕਰਦੇ ਨੇ ਕਿ ਮੈਂ ਇੱਕ ਖਿਨ ਮਾਤਰ ਸਮਾਂ ਉਸ ਪਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕਦਾ, ਜਿਵੇਂ ਬਬੀਹਾ ਬਰਸਾਤ ਦੇ ਮੀਂਹ ਦੇ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਂਜੀ
ਹਾਂ ਕਿਆ ਗੁਣ ਤੇਰੇ ਸਾਰ ਸੰਭਾਲੇ ਮੈਂ ਨਿਰਗੁਣ ਕੋ ਰੱਖ ਲੇਤਾ।
ਹੇ ਪਰਮਾਤਮਾ ਮੈਂ ਤੇਰੇ ਗੁਣਾਂ ਦੀ ਕਿਵੇਂ ਸੰਭਾਲ ਕਰਾਂ। ਮੈਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਉਹ ਪਰਮਾਤਮਾ ਤਾਂ ਜਿਹੜੇ ਨਿਰਗੁਣ ਆ ਰਹੇ ਨੇ ਉਹਨਾਂ ਨੂੰ ਵੀ ਰੱਖ ਲੈਂਦਾ। ਰੱਬ ਦੇ ਗੁਣਾਂ ਦੀ ਸੰਭਾਲ ਕਰ ਸਕਣਾ ਸਾਡੀ ਸਮਰੱਥਾ ਨਹੀਂ ਹੈ। ਇਸੇ ਕਰਕੇ ਤਾਂ ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਬੰਦਿਆ तू अपने कर्म करके नहीं, रब दे कर्म करके तू बख्शिया जा सकता है, अपने कर्म करके रब तक नहीं पहुँच सकता, पर जे ओदा कर्म हो जाए तो तू ओदे नाल एकमिक भी हो सकता है। हाँ जी।
हाँ भाई, ओडीनी कंत को अमाले सो पिर कद नैनी देखा।
अमाली दा अर्थ फिर सखी है, सहेली है, भैन है, ऐ मेरी जिज्ञासु, मेरी सतसंगी भैन। भई उडीनी कंत को, हुण मैं उहदे लई उतावली हाँ, उडीनी उडीनी कब घर आवे री, मैं उडीकदी हाँ, वो पति परमात्मा मेरी मेरे घर कदों आवेगा, मेरी सेज ते कदों आवेगा। सो पेर कद नैनी देखा, कदों मैं अपनियां अखां दे नाल नेत्रां नाल उहदे दीदार करांगी।
सब रस भोगण विसरे बिन पिर किते ना लिखा।
मैनू सारे रस भोग विसर गए ने, क्योंकि पति तो बिना ये चीज़ा किसी लेखे विच नहीं आउंदियां। ये चीज़ा जिहड़ियां ने किसी गिणती मिणती विच नहीं आउणगियां। अज भी तुसी वेख लो, दुनियावी तौर ते एक सतगुरु जी ने उदाहरण बार बार सानू बच्ची दी दिती है। एक बच्ची नू वो किन्नी भी पढ़ जाए, वो किन्ने भी उच्चे अहुदे ते चली जाए, पर उसनू पुछया जांदा है भी की तैनू पति दा प्यार प्राप्त होया है, की तू सुहागण बनी है। वेखो सतगुरु ने, मैं ते कई बारी सोचदा भी की सारे संसार नू कोई अपने हाथ विच पकड़ सकदा है। दुनिया का सब तो पावरफुल आदमी अमेरिका दे राष्ट्रपति नू कहा जांदा है, पर शायद आप जी नू पता होवे अज उत्थे कई साबका राष्ट्रपति तुरे फिरदे ने, 7-8 तां घटो घट अजे भी जिउंदे ने, जिहड़े पहलां बराक ओबामे वांगू जिवें अज उह राष्ट्रपति है, पहलां राष्ट्रपति हुंदे सी। छोटा बुश भी है, वड्डा बुश भी है, बिल क्लिंटन भी, उदों होर भी पुराने तुरे फिरदे ने। उत्थे दुनिया दे वो पावरफुल आदमी जेड़े कदे उन्हां दी झिड़क नाल दुनिया डरदा, संसार डरदा सी, कदे उन्हां दी एक एक गल दे उपर संसार जेड़ा सी वो गौर करदा सी। अज वो तुरे फिरदे ने, इस संसार उन्हां दी मुठ्ठी विच बंद नहीं होया। पर एक तरीका परमात्मा ने सानू बख्शिया है कि जे असीं चाहिए तो जन्म तो लैके मरण तक बिल्कुल साडा जीवन मुकम्मल हो सकदा है, संसारक तौर पर भी, अध्यात्मक तौर पर भी, बिल्कुल मनुख पूरा हो के। और साढ़े बजुर्गों ने एक तरीका लभ्या भी सी कि जो मुकम्मल जीवन जीव के आदमी जाता सी तो बकायदा उहदा बबाण बना के उनू संस्कारन वास्ते लैके जाते सन। ठीक है, गुरमत विच इन्हां चीज़ां की मनाही है, पर दुनियादारा का एक ढंग जरूर सी कि आदमी बिल्कुल अपने जीवन विच पूरा हो के गया है तो क्यों ना होवे इहदा जान लग्या सन्मान किया जाए। इन्ने थोड़े समय विच रब भी मिल सकदा है, परमात्मा दा मिलाप भी हो सकदा है। इस करके सतगुरु जी इत्थे बाणी विच समझाउंदे ने कि ये रस ये भोगण ये भुल जांदे ने, विसर जांदे ने जदों पति परमात्मा दा मिलाप नहीं हुंदा, क्योंकि ये चीज़ां सारियां बेमायना ने, बिल्कुल बेअर्थ ने। हाँ जी।
इहो कापड़ तन ना सुखावै करना सको होवेसा।
एक जीव आत्मा दे जिज्ञासु रूह दे रूप विच सतगुरु कहंदे ने फिर मैनू कपड़े चंगे नहीं लगदे, इसे करके मैं फिर कोई वेस बनाउणा नहीं करदा। हाँ जी।
जिनी सखी लाल रावया प्यारा तिन आगे हम आदेसा।
वो भैणा जिन्हां ने अपना पति परमात्मा रजा लिया, कहिंदे मेरी उन्हां अगे नमस्कार है, आदेश है, मेरी उन्हां अगे बेनती है, जिन्हां ने अपने जीवन नूं मुकम्मल कर लिया, जिन्हां दा जीवन संपूर्ण हो गया है। हाँ जी।
मैं सब सिंगार बनाया अमाले बिन पेर काम न आए।
जे मैं शिंगार बना भी लवा सुहागण वाला तो जे फिर मैनू पति ना मिले धार्मिक तौर पर मैं जिन्हें मर्जी पहरावे पा लवा तो जे परमात्मा ना मिलया तो फिर सच तो उ है ना कि जे तिस नज़र ना आवई तो बात ना पूछे कि फिर कौन पूछेगा मैनू। जे रब ना मिलया तो रब दे घर विच फिर इन्हां इन्हां चीज़ों की कोई गिनती मिनती नहीं है। ये सब अडंबर है, सब विखावा है। हाँ जी,
जैस है बात ना पुछिया अमाली ताम बिरथा जो बन सब जाए।
देखो कैसी अवस्था है कि जे मैनू पति परमात्मा ने बुलाया ही ना तो कहते फिर मेरी तो जवानी व्यर्थ चली गई। फिर तो मेरा ये जवानी रूप जीवन जेड़ा है ये अजाई चला गया। हाँ जी,
धन धन ते सुहागणी अमाले जिन सहु रहे आ समाए।
वो सुहागणा धन ने, धनता दे योग ने, धनता दिया पात्र ने जिन्हां दे नाल हमेशा पति परमात्मा आके वसद है, जिन्हां दे अंग संग है। हाँ जी,
हाँ वारिया तिन सुहागणी अमाले तिन के धोवा सद पाए।
मैं उन्हां दे पैर धोवा, मैं उन्हां दे चरण धोवा, ये मेरी रीझ है। जिन्हां नूं अपनी मंजिल मिल गई, मुकाम मिल गया, अपना डेस्टिनेशन मिल गया, जिन्हां ने अपने जीवन की यात्रा नूं मुकम्मल कर लिया, संपूर्ण कर लिया। हाँ जी,
जिचर दूजा भरम सा अमाले तिचर मैं जानिया प्रभ दूरे।
गुरु नूं मिलन तो पहला, गुरु दे ज्ञान तो पहला एक अंदर भरम सी, इसे करके मैं नेड़े वसदे रब नूं हमेशा दूर करके मन्निया, दूर करके जानिया। हाँ जी,
जा मिलिया पूरा सतगुरु अमाले ता आसा मनसा सब पूरे।
ए अमाली, ए मेरी भैने, जदों मैनू पूरा गुरु मिल गया मेरिया आसा भी पूरिया हो गई, मनसा भी पूरिया हो गई। सिर्फ एक उस परमात्मा दे मिलन दी जरूरत है, मिलन दी लोड़ है। पर मिलेगा कदों? जदों गुरु सानू एजुकेट करेगा। वेखो जे गुरु ने सानू ज्ञान ना दिता तो जे किते रब मिल गया तो पता असी करना की है? असी रब नू कहना है भी साड़ी ना उम्र वड्डी कर दे। वेखो 50 चीज़ां ते सानू दवेगा नहीं। ये गल्लां साडे नाल रोज़ वापरदियां ने। असी रोज़ ही आने कहते जो लंबी उम्र कर दो तो पुछो भी जदों तेनों कोई नामराद बीमारी लगी फिर तू ये तो नहीं कहेगा भी महाराज हुण बस करो मैनू लै जाओ, फिर डॉक्टरां नू पैसे दे लवेंगा, फिर जे तेनों घर दे ना संभालणगे तो मंजी ते पिया रहेगा, मुड़के तो नहीं कहेगा महाराज हुण वह बख्शिश जिहड़ी पहला कीती वह वापस लै लो तो दूजी कर दिओ। इस करके गुरु सानू ज्ञान दिंदा है, एजुकेट करदा है, समझाउंदा है कि आ बच्चा तेनों मैं दसा तेरे जीवन दे विच तेरे लिए की सुखदाई है, की भला है, तू रब कोलों की मंगना है। मांगना मांगण नीका हर जस गुरते मांगना। जे कि मंगण की वारी आई तो उस रब कोलों उहदी सिफत सलाह मंग लवी, क्योंकि सिफत सलाह करदा तू परमात्मा विच अभेद हो जावेगा। हाँ जी,
मैं सर्व सुखा सुख पाया अमाले तेरा सर्व रहया भर पूरे।
इसे करके मैं सर्व सुखा सुख पाया, जेड़ा सारे सुखा का श्रेष्ठ सुख है हुण मैनू वो मिल गया है। अमाली है ये सखीए, ए भैने, मैनू परमात्मा मिल गया है, फिर सर्व रहया भर पूरे, मैनू समझ आ गई जिन्हू मैं लभना चाहना, जिन्हू मिलना चाहना, वो तो सारिया विच है। जदों मैं सारिया नाल प्यार करांगा, सारिया नू अपना समझांगा, सारिया दी सेवा करांगा, तो सारिया दे विच बैठा परमात्मा जेड़ा है वो हमेशा मैनू ਆਪਣੀਆਂ ਬਖਸ਼ਿਸ਼ਾਂ ਨਾਲ ਨਵਾਜਦਾ ਹੈ, ਨਵਾਜੇਗਾ। ਹਾਂਜੀ,
ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ।
ਗੁਰੂ ਅਰਜਨ ਦੇ ਪਿਤਾ ਜੀ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਬਾਣੀ ਉਚਾਰਦੇ ਨੇ, ਨਾਨਕ ਹਰ ਰੰਗ ਮਾਣਿਆ ਅਮਾਲੀ, ਮੈਂ ਨਾਨਕ ਨੇ। ਇਹ ਸਖੀਏ ਸਾਰੇ ਆਨੰਦ ਮਾਣੇ ਨੇ, ਪਰ ਉਹਦਾ ਤਰੀਕਾ ਇੱਕੋ ਹੀ ਹੈ ਕਿ ਗੁਰ ਸਤਿਗੁਰ ਕੈ ਲੱਗ ਪੈਰੇ, ਗੁਰੂ ਦੇ ਪੈਰੀਂ ਲੱਗ ਕੇ, ਗੁਰੂ ਦੇ ਚਰਨੀ ਲੱਗ ਕੇ ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ੍ਹ ਲੈਣਾ। ਆਓ ਫਤਿਹ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ, ਇੱਕ ਵਾਰੀ ਉਹਨਾਂ ਦਾ ਪਾਠ ਸਾਰੇ ਸਰਵਣ ਕਰ ਲਈਏ। ਹਾਂਜੀ,
ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰ ਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ।